ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਹੀ ਮਹੱਲਾ ਪਹਿਲਾ ਘਰ ਛੇਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉੱਜਲ ਕਹਿਹਾਂ ਚਿਲਕਣਾ ਕੋਟਿਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ। ਉੱਜਲ ਕਹਿਹਾਂ ਚਿਲਕਣਾ ਕੋਟਿਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲੰਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸੰਨ ਰਹਾਉ। ਕੋਠੇ ਮੰਡਪ ਮਾੜੀਆਂ ਪਾਸੋ ਚਿਤਵੀ ਆਹਾ, ਟੱਠੀਆਂ ਕੰਮ ਨਾ ਆਵਨੀ ਵਿੱਚੋਂ ਸੱਖਣੀ ਆਹਾ। ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸੰਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਅਨ। ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲੰਨ, ਸੇ ਫਲ ਕੰਮ ਨ ਆਵਨੀ ਤੇ ਗੁਣ ਮੈਂ ਧਨ ਹਨ। ਅੰਦੁਲੈ ਭਾਰ ਉਠਾਇਆ ਡੂਗਰ ਵਾਟ ਬਹੁਤ, ਅੱਖੀ ਲੋੜੀ ਨਾ ਲਹਾ ਹਉ ਚੜ ਲੰਗਾ ਕਿੱਤ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ, ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟਹੇ ਜਿੱਤ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ, ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟਹੇ ਜਿੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਾਗਦੀ ਜੋਤ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗੋ ਅਟਲ ਸਤਿਗੁਰੂ ਧੰਨ ਧੰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮੁੱਚੇ ਦੇਸ਼ ਅਤੇ ਦੇਸ਼ਾਂਤਰਾਂ ਦੇ ਅੰਦਰ ਜਿੱਥੇ ਜਿੱਥੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਵਿੱਤਰ ਹੁਕਮਨਾਮੇ ਦੀ ਵਿਚਾਰ ਸੁਣਨ ਵਾਸਤੇ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਨ੍ਹਾਂ ਦੇ ਅੰਦਰ ਗੁਰੂ ਪਿਆਰ ਹੈ ਉਹ ਇਸ ਸਮੇਂ ਦੀ ਉਡੀਕ ਕਰਦੇ ਹਨ ਔਰ ਬੜੇ ਚਾਅ ਨਾਲ ਗੁਰੂ ਕੇ ਪਾਵਨ ਹੁਕਮ ਦੀ ਵਿਚਾਰ ਸੁਣਨ ਲਈ ਇੱਕ ਮਨ ਇੱਕ ਜਿੱਤ ਹੋ ਕੇ ਬੈਠਦੇ ਹਨ। ਤੁਸੀਂ ਵੀ ਬੈਠੇ ਹੋ, ਜਿੱਥੇ ਵੀ ਕੋਈ ਬੈਠਾ, ਆਓ ਗੁਰੂ ਬਾਬੇ ਅੱਗੇ ਬੇਨਤੀ ਕਰੀ। ਪਾਤਸ਼ਾਹ, ਅਸੀਂ ਕਲਯੁਗੀ ਜੀਵ ਭੁੱਲਣਹਾਰ ਹਾਂ, ਸਾਡੇ ਵਿੱਚ ਇਤਨੇ ਔਗੁਣ ਹਨ ਕਿ ਗਿਣੇ ਨਹੀਂ ਜਾ ਸਕਦੇ। ਸਤਿਗੁਰ आयो शरण तुहारी। शरण विच आउण दा मतलब समझो, शरण विच आउण दा मतलब है अपनी चतुराई, अपनी सियाणप, अपनियां चलाकियां छड्ड के शरण विच आ जाओ। सतगुर आयो शरण तुहारी। कई प्रेमी सतगुर आयो पढ़ते हैं, नहीं, सतगुर संबोधन है। सतगुर आयो शरण तुहारी, की चाहने हैं? मिले सुख नाम हर शोभा, चिंता लाए हमारी रहाओ, अवर न सूझे दूजी ठहर, हार परयो तो द्वारी, लेखा छोड़ अलेखे छूटे, हम निर्गुण ले उबारी। सद बख्शिंद सदा मेहरबाना, सबना दे अधारी, नानक दास संत पाछे परयो, राख लियो ए भारी। इस भावना नाल जुड़ो, एकागर चित होवो, आसे पासे देखण दियां बिरतियां दा त्याग करो। गुरु का पावन हुक्म तुसी सुन लिया, हुण आपां इसी विचार विच जुड़ना है। ते विचार विच जुड़न तो पहला एक बारी गुरु पातशाह दे हुक्म मुताबक दासरे नूं फतेह दा जवाब दिओ गज वज के, वाहिगुरु जी का खालसा वाहिगुरु जी की।
सतनाम श्री वाहे गुरु साहिब जी। सूही महला पहला घर छेवा, एक ओंकार सतगुर प्रसाद।
पावे नेता प्रति जुड़न वालियां संगतां परिपांत ये अर्थ जान दियां हैं कि राग सूही है। पहले पातशाह श्री गुरु नानक देव जी महाराज ने मुखारबिंद तो उचारण किया होया ये शब्द है। इनू छेवें घर विच गायन की सेध कीर्तनीय सिंघां नूं दित्ती गई है। फिर मंगला चरण है, एक ओंकार सतगुर प्रसाद। परमात्मा एक है, सर्वशक्तिवान है, सर्व व्यापक है, ये एक ओंकार का अर्थ है। आम प्रेमी मैं देखा कोई एकमकार पढ़ता है, कोई एकमकार पढ़ता है, नहीं भाई, इसका उच्चारण एक ओंकार करना। इसका भाव भी समझ लो, परमात्मा एक है, परमात्मा सर्वशक्तिवान है और परमात्मा सर्व व्यापक है। सतगुर प्रसाद सच्चे गुरु की कृपा द्वारा उसकी सोझी, उसका मिलाप, उसका ज्ञान होता है। लो ये है उपरला सिरलेख, इनू सुनना भी जरूरी, समझना भी जरूरी, क्योंकि लड़ीवार अधूरा रह जाता है काम। हुण गुरु पातशाह ने जिहड़ा ये पावन शब्द उच्चारण किया, मैनू तो अनुभव होया कि गुरबाणी शीशा है। शीशा मैं क्यों कहा, जिमें शीशे के सामने खड़े हो के मैं भी अपनी दस्तार देखता हाँ, मेरिया धियां भैन अपना मेकअप देखदिया ने। क्यों, मतलब की है कि मेरी दस्तार ठीक बज जाए, मेरा मेकअप ठीक हो। इसी तरह गुरु के सिख ने गुरबाणी रूपी शीशे विचों अपना अंदरला जीवन देखा। ये अंदरला जीवन देखण वास्ते शीशा है। ये जिहड़ा पावन शब्द है, बचपन तो सुनते आए हाँ कि जदों बाबा नानक जी जिन्हां ने चारे कुंटां विच जाके जीवन का उदार किया, भाई गुरदास जी ने लिखे बाबे तारे चार चक नौ खंड पृथ्वी सचा टो, किथे किथे गए। असी उन्हां सारियां थावां दा जिक्र भी नहीं कर सकते, दर्शन भी नहीं कर सकते। क्यों, ਅਸੀਂ ਕਹਿੰਦੇ ਹਾਂ ਸਾਡੇ ਕੋਲ ਸਮਾਂ ਨਹੀਂ, ਪਰ ਬਾਬੇ ਦੇ ਕੁਰਬਾਨ ਜਾਈਏ, ਕਿਉਂਕਿ ਬਾਬਾ ਦੇਖੇ ਧਿਆਨ ਧਰ ਜਲਦੀ ਸਭ ਪ੍ਰਿਥਵੀ ਦਿਸ ਆਈ। ਸਤਿਗੁਰੂ ਨੂੰ ਸਾਰਾ ਸੰਸਾਰ ਸੜਦਾ ਨਜ਼ਰ ਆਇਆ। ਇਸੇ ਲਈ ਭੱਟ ਸਾਹਿਬਾਨ ਨੇ ਕਿਹਾ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜਾਂ ਕਾਂ ਤਾਂ ਭਰਪੂਰ ਸ਼ਬਦ ਦੀਪਕ ਦੀ ਪਾਇਓ, ਜੇ ਸਿੱਖਾਂ ਤੰਗ ਰਹੋ ਤਤ ਹਰ ਚਰਨ ਬਣਾਇਓ। ਐਸੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਜਦੋਂ ਬਗਦਾਦ ਤੋਂ ਹੋ ਕੇ ਤੁਲੰਬਾ ਸ਼ਹਿਰ ਹੈ ਉੱਥੇ ਪਹੁੰਚੇ। ਇਤਿਹਾਸਕਾਰ ਸਾਖੀਕਾਰਾਂ ਵਿੱਚ ਥੋੜ੍ਹਾ ਥੋੜ੍ਹਾ ਅੰਤਰ ਹੈ। ਕੁਝ ਕਹਿੰਦੇ ਨੇ ਕਿ ਖੁਰਮੇ ਪਹੁੰਚ ਕੇ ਭਾਈ ਮਰਦਾਨਾ ਜੀ ਨੇ ਸਰੀਰ ਤਿਆਗ ਦਿੱਤਾ। ਕੁਝ ਲਿਖਦੇ ਨੇ ਕਿ ਸਤਿਗੁਰੂ ਜਦੋਂ ਸੱਜਣ, ਜਿਹਨੂੰ ਸੱਜਣ ਠੱਗ ਕਿਹਾ ਜਾਂਦਾ, ਉਹਦੇ ਅਸਥਾਨ ਤੇ ਗਏ ਤੇ ਉਸ ਨੇ ਕੁਝ ਐਸਾ ਅਡੰਬਰ ਬਣਾਇਆ ਹੋਇਆ ਸੀ। ਇੱਕ ਪਾਸੇ ਮਸਜਿਦ ਸੀ, ਇੱਕ ਪਾਸੇ ਠਾਕੁਰ ਦੁਆਰਾ ਸੀ। ਆਪ ਉਸਨੇ ਬੜਾ ਐਸਾ ਵੇਸ਼ਭੂਸ਼ਾ ਬਣਾਈ ਸੀ, ਬੜਾ ਲੰਬਾ ਚੋਲਾ ਸੀ, ਮੱਥੇ ਤੇ ਤਿਲਕ ਸੀ, ਹੱਥ ਵਿੱਚ ਤਸਬੀ ਮਾਲਾ ਸੀ, ਪੈਰਾਂ ਵਿੱਚ ਖੜਾਵਾਂ ਸਨ, ਐਸਾ ਰੂਪ ਬਣਾਇਆ ਸੀ ਜਿਸ ਨੂੰ ਦੇਖ ਕੇ ਹਰ ਬੰਦਾ ਪ੍ਰਭਾਵਿਤ ਹੁੰਦਾ ਸੀ। ਅੱਜ ਵੀ ਇਹੋ ਜਿਹੇ ਕਈ ਹਨ, ਖਿਮਾ ਕਰਨਾ, ਤੁਸੀਂ ਸਭ ਜਾਣਦੇ ਹੋ, ਪਰ ਉਹ ਆਪਣੇ ਆਪ ਨੂੰ ਸੱਜਣ ਖਵਾਉਂਦਾ ਸੀ ਤੇ ਵਿਆਖਿਆ ਇਹ ਕਰਦਾ ਸੀ ਕਿ ਕੋਈ ਮੁਸਲਮਾਨ ਆਵੇ, ਆਪਣੀ ਨਮਾਜ਼ ਪੜ੍ਹੇ, ਲੰਗਰ ਪਾਣੀ ਛਕੇ, ਰਾਤ ਟਿਕੇ, ਕੋਈ ਹਿੰਦੂ ਮਤ ਵਾਲਾ ਆਵੇ, ਮੈਂ ਸਭ ਦਾ ਸੱਜਣ ਹਾਂ। ਪਰ ਅੰਦਰ ਕੁਝ ਹੋਰ ਸੀ। ਜਦੋਂ ਕੋਈ ਰਾਤ ਨੂੰ ਟਿਕ ਜਾਂਦਾ, ਉਸ ਦੇ ਬੰਦੇ ਉਹਨੂੰ ਕੁੱਟਦੇ, ਮਾਰਦੇ, ਉਹਦੇ ਕੱਪੜੇ ਲਾ ਲੈਂਦੇ, ਉਹਦੇ ਕੋਲ ਜੋ ਕੁਝ ਹੁੰਦਾ ਖੋਹ ਲੈਂਦੇ। ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਉਹਨੂੰ ਸਮਝਾਉਣ ਵਾਸਤੇ ਉੱਥੇ ਪਹੁੰਚ ਗਏ। ਉਹਨੇ ਦੇਖਿਆ ਕਿ ਬੜੇ ਪ੍ਰਭਾਵਸ਼ਾਲੀ ਹਨ, ਬੜੀ ਇਹਨਾਂ ਦੇ ਚਿਹਰੇ ਉੱਤੇ ਨੂਰ ਹੈ। ਆਮ ਲੋਕ ਕਹਿੰਦੇ ਨੇ ਜਿਹਦੇ ਕੋਲ ਚਾਰ ਪੈਸੇ ਹੋਣ ਉਹਦੇ ਮੱਥੇ ਉੱਤੇ ਚਮਕ ਦਮਕ ਹੁੰਦੀ। ਉਹਨੇ ਸਮਝਿਆ ਕਿ ਬਹੁਤ ਵੱਡੀ ਸਾਮੀ ਹੈ। ਉਹਨੇ ਬੜਾ ਆਦਰ ਕੀਤਾ, ਸਤਿਕਾਰ ਕੀਤਾ, ਕਿਉਂਕਿ ਜਿਹਦੇ ਨਾਲ ਕੋਈ ਮਤਲਬ ਹੋਵੇ ਫਿਰ ਹੁੰਦਾ ਹੀ। ਮੈਂ ਲੰਬੀ ਗਾਥਾ ਨਾ ਕਰਾਂ, ਉਸ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਉਸੇ ਕੈਟਾਗਰੀ ਵਿੱਚ ਸਮਝਿਆ। ਪਰ ਮੇਰੇ ਸਤਿਗੁਰੂ ਤਾਂ ਉਸ ਦਾ ਪਾਰ ਨਿਸਤਾਰਾ ਕਰਨ ਲਈ ਗਏ ਸੀ। ਕਹਿੰਦੇ ਨੇ ਉਸ ਨੇ ਕਿਹਾ ਜੀ ਭੋਜਨ ਛਕ ਲਓ। ਕਹਿਣ ਲੱਗੇ ਨਹੀਂ, ਹਾਲੀ ਅਸੀਂ ਥੋੜ੍ਹਾ ਸਮਾਂ ਕੀਰਤਨ ਕਰਨਾ, ਉਸ ਪਰਮਾਤਮਾ ਦੀ ਕੀਰਤੀ ਕਰਨੀ ਹੈ। ਅਤੇ ਭਾਈ ਮਰਦਾਨਾ ਜੀ ਨੂੰ ਕਿਹਾ, ਮਰਦਾਨਾ ਜੀ ਰਬਾਬ ਸੁਰ ਕਰੋ। ਅਤੇ ਪਾਤਸ਼ਾਹ ਨੇ ਉੱਥੇ ਇਹ ਸ਼ਬਦ ਉਚਾਰਨ ਕੀਤਾ, ਜਿਸ ਸ਼ਬਦ ਦੀ ਲਹਾਉ ਦੀ ਪੰਗਤੀ ਇਹ ਹੈ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਨੇਖਾ ਮੰਗੀ ਹੈ ਤਿੱਥੇ ਖੜੇ ਦਿਸਣ। ਕਿਉਂਕਿ ਇਹਨੇ ਆਪਣਾ ਨਾਮ ਸੱਜਣ ਰੱਖਿਆ, ਉਹ ਬੜਾ ਉਤਾਵਲਾ ਸੀ ਕਦੋਂ ਇਹ ਮੇਰੇ ਜਾਲ ਵਿੱਚ ਫਸਣ, ਪਰ ਗੁਰੂ ਨਾਨਕ ਪਾਤਸ਼ਾਹ ਤੇ ਉਹਦਾ ਪਾਰ ਨਿਸਤਾਰਾ ਕਰਨ ਗਏ। ਜਦੋਂ ਗੱਲਬਾਤ ਹੋਈ, ਪੁੱਛਿਆ ਬਈ ਤੇਰਾ ਨਾਮ ਕੀ ਹੈ? ਕਹਿੰਦਾ ਸੱਜਣ। ਪਾਤਸ਼ਾਹ ਨੇ ਫਿਰ ਕਿਹਾ, ਨਹੀਂ ਦੱਸੀ ਤੇਰਾ ਨਾਮ ਕੀ ਹੈ? ਸੱਜਣ। ਹੁਣ ਸੱਜਣ ਦੇ ਅਰਥ ਆਪਾਂ ਸਾਰਿਆਂ ਨੂੰ ਪਤਾ ਨਹੀਂ, ਜਿਹੜਾ ਸ੍ਰੇਸ਼ਟ ਜਨ ਹੋਵੇ, ਵਧੀਆ ਜਨ ਹੋਵੇ ਉਹਨੂੰ ਸੱਜਣ ਕਹਿੰਦੇ ਨੇ। ਪਰ ਇਹਦਾ ਬਾਹਰਲਾ ਰੂਪ ਹੋਰ ਸੀ, ਅੰਦਰਲਾ ਹੋਰ ਸੀ। ਫਿਰ ਪਾਤਸ਼ਾਹ ਨੇ ਉੱਥੇ ਸ਼ਬਦ ਉਚਾਰਨ ਕੀਤਾ, ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਣ। ਇਹਦਾ ਮਤਲਬ ਤੁਸੀਂ ਸਮਝ ਗਏ। ਬਾਬੇ ਨੇ ਕਿਹਾ ਸੱਜਣ ਤੇ ਉਹ ਹਨ ਜਿਹੜੇ ਮੇਰੇ ਨਾਲ ਚੱਲਣ, ਤੇ ਜਿੱਥੇ ਮੇਰਾ ਲੇਖਾ ਹਿਸਾਬ ਕਿਤਾਬ ਹੋਵੇ ਉੱਥੇ ਨਾਲ ਖੜੇ ਹੋਣ। ਸੱਚ ਜਾਣੋ, ਨਾ ਕਿਸੇ ਦੀ ਧਨ ਦੌਲਤ ਨਾਲ ਜਾਣੀ ਹੈ, ਨਾ ਕਿਸੇ ਦੇ ਮਾਤਾ ਪਿਤਾ ਭੈਣ ਭਰਾ ਜਾਣੇ। ਇਹੀ ਗੱਲ ਗੁਰੂ ਸਾਹਿਬ ਸਾਨੂੰ ਸਮਝਾਉਣੀ ਚਾਹੁੰਦੇ ਨੇ। ਕੋਈ ਜਾਣੈ ਕਮਨ ਈਆਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕੀ ਨਿਰਮਲ ਰੀਤ। ਆਖਿਆ ਮਾਤ ਪਿਤਾ ਬਨਤਾ ਸੁਤ ਬੰਧਵ ਇਸ਼ਟ ਮੀਤ ਅਨ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ, ਹਾ ਹਾ ਕਰਤ ਬੇਹਾਨੀ ਅਬਦੈ ਤਾਂ ਮੈਂ ਸੰਤੋਖ ਨਾ ਪਾਇਆ। ਹਸਤ ਰਥ ਅਸ ਪਵਨ ਤੇਜ ਧਣੀ, ਭੂਮਨ ਚਤੁਰੰਗਾ ਸੰਗ ਨਾ ਚਾਲਿਓ ਇਨ ਮੈਂ ਕਛੂਐ ਊਟ ਸਦਾਇਓ ਨੰਗ। ਫਿਰ ਨਾਲ ਕੀ ਚੱਲੇਗਾ, ਹਰ ਕੇ ਸੰਤ ਪ੍ਰੇ ਪ੍ਰੀਤਮ ਪ੍ਰਭ ਕੇ, ਤਾਕੈ ਹਰ ਹਰ ਗਾਈਐ ਨਾਨਕ ਈਆਂ ਸੁਖ, ਆਗੇ ਮੁਖ ਉਜਰ ਸੰਗ ਸੰਤਨ ਕੈ ਪਾਈਐ। ਤੋ ਗੁਰੂ ਨਾਨਕ ਪਾਤਸ਼ਾਹ ਨੇ ਇਹ ਪਾਵਨ ਸ਼ਬਦ ਸੱਜਣ ਠੱਗ ਦੇ ਉਧਾਰ ਵਾਸਤੇ, ਅਤੇ ਅਸੀਂ ਸਾਰੇ ਵੀ ਇਸ ਤੋਂ ਸਿੱਖਿਆ ਨਹੀਂ, ਕਿਉਂਕਿ ਬਾਣੀ ਦਾ ਇਹ ਸਿਧਾਂਤ ਹੈ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ। ਜਿਹੜੇ ਮਹਾਂਪੁਰਖ ਹੁੰਦੇ ਨੇ ਭਾਵੇਂ ਉਹ ਕਿਸੇ ਦੇ ਪ੍ਰਥਾਏ ਕੋਈ ਉਪਦੇਸ਼ ਕਰ, ਉਹ ਉਪਦੇਸ਼ ਸਾਰੇ ਜਹਾਨ ਲਈ ਸਾਂਝਾ। ਕਿਉਂਕਿ ਇੱਕ ਵਾਰੀ ਕਰੋ ਰਸਨਾ ਪਵਿੱਤਰ, ਜਨ ਪਾਰੇ ਉਪਕਾਰੀ ਆਏ, ਜਨ ਪਾਰੇ ਉਪਕਾਰੀ ਆਏ, ਜਨ ਪਾਰੇ ਉਪਕਾਰੀ ਆਏ, ਜਨ ਪਾਰੇ ਉਪਕਾਰੀ ਆਏ,
ਪਰ ਉਪਕਾਰੀ ਆਏ, ਜਨ ਪਾਰੇ ਉਪਕਾਰੀ ਆਏ, ਜਨ ਪਾਰੇ ਉਪਕਾਰੀ ਆਏ, ਜਨ ਪਾਰੇ ਉਪਕਾਰੀ ਆਏ।
ਜੀ ਦਾਨ ਦੇ ਭਗਤੀ ਲਾਇਨ, ਜੀ ਦਾਨ ਦੇ ਭਗਤੀ ਲਾਇਨ,
ਜੀ ਦਾਨ ਦੇ ਭਗਤੀ ਲਾਇਨ, ਜੀ ਦਾਨ ਦੇ ਭਗਤੀ ਲਾਇਨ,
ਹਰ ਸਿਓ ਲੈਣ ਮਿਲਾਏ ਜਨ ਪਾਰੇ ਉਪਕਾਰੀ ਆਏ, ਹਰ ਸਿਓ ਲੈਣ ਮਿਲਾਏ ਜਨ ਪਾਰੇ ਉਪਕਾਰੀ ਆਏ,
ਜਨ ਲੈਣ ਮਿਲਾਏ ਜਨ ਪਰ ਉਪਕਾਰੀ ਆਏ, ਹਰ ਸਿਉ ਲੈਣ ਮਿਲਾਏ ਜਨ ਪਰ ਉਪਕਾਰੀ ਆਏ।
ਰਹਾਉ ਦੀ ਪੰਕਤੀ ਵਿੱਚ ਪਾਤਸ਼ਾਹ ਨੇ ਜਦੋਂ ਦੋ ਚਾਰ ਵਾਰੀ ਪੜ੍ਹਿਆ ਸੱਜਣ ਸਹੀ ਨਾਲ ਮੈਂ, ਦੇਖੋ ਕਿਸੇ ਨੂੰ ਬਾਹਰੋਂ ਤੀਰ ਮਾਰੋ ਉਹ ਸਰੀਰ ਉੱਤੇ ਅਸਰ ਕਰਦਾ, ਪਰ ਜਦੋਂ ਬਾਣੀ ਦਾ ਤੀਰ ਮਾਰੋ ਉਹ ਫਿਰ ਅੰਦਰ ਅਸਰ ਕਰਦਾ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਇਹ ਸ਼ਬਦ ਦਾ ਬਾਣ ਛੱਡਿਆ, ਇਹ ਸੱਜਣ ਦੇ ਹਿਰਦੇ ਵਿੱਚ ਜਾ ਪਿਆ। ਭਗਤ ਕਬੀਰ ਜੀ ਵੀ ਕਹਿੰਦੇ ਨੇ, ਕਬੀਰ ਸਤਿਗੁਰ ਸੂਰਮੇ ਵਾਇਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਪਰਿਆ ਪਰਾ ਕਰੇ ਜੇ ਛੇਕ। ਸੱਚਮੁੱਚ ਜੇ ਬਾਣੀ ਦਾ ਤੀਰ ਵੱਜ ਜਾਏ ਤੇ ਜੀਵਨ ਬਦਲਦਿਆਂ ਦੇਰ ਨਹੀਂ ਲੱਗਦੀ। ਜਦੋਂ ਗੁਰੂ ਪਾਤਸ਼ਾਹ ਨੇ ਦੋ ਚਾਰ ਵਾਰੀ ਪੜਿਆ ਸੱਜਣ ਸੇਈ ਨਾਲ ਮੈਂ, ਚਲਦਿਆਂ ਨਾਲ ਚਲਾ। ਆਖਿਆ ਸੱਜਣ ਤੇ ਉਹ ਹੁੰਦੇ ਨੇ ਜਿਹੜੇ ਸੰਸਾਰ ਤੋਂ ਚੱਲਣ ਵੇਲੇ ਮੇਰੇ ਨਾਲ ਚੱਲਣ, ਤੇ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਜਿੱਥੇ ਫਿਰ ਹਿਸਾਬ ਕਿਤਾਬ ਹੋਣਾ ਉੱਥੇ ਉਹ ਜਿਹੜੇ ਕੀਤੇ ਹੋਏ ਕਰਮ ਨੇ ਉਹ ਨਾਲ ਖੜੋਤੇ। ਬਸ ਬਾਬੇ ਦੀ ਗੱਲ ਸੱਜਣ ਦੇ ਹਿਰਦੇ ਵਿੱਚ ਚੁੱਭ ਗਈ। ਕਾਸ਼ ਗੁਰੂ ਕਿਰਪਾ ਕਰੇ ਸਾਡੇ ਅੰਦਰ ਵੀ ਇਹ ਬਾਬੇ ਦਾ ਬਾਣ ਚੁੱਭ ਜਾਏ, ਸਾਨੂੰ ਸਮਝ ਆ ਜਾਏ। ਇਹ ਤਾਂ ਹੈ ਰਹਾਉ ਦੀ ਪੰਗਤੀ। ਹੁਣ ਪਾਤਸ਼ਾਹ ਸੱਜਣ ਠੱਗ ਨੂੰ ਸੰਬੋਧਨ ਕਰਕੇ ਆ ਪੰਗਤੀ ਕਹਿੰਦੇ ਨੇ, ਸੁਣੋ ਧਿਆਨ ਨਾਲ।
ਉੱਜਲ ਕਹਿਹਾਂ ਚਿਲਕਣਾ ਘੋਟਿਮ ਕਾਲੜੀ ਮਸ,
ਆਖਿਆ ਉਹ ਸੱਜਣ ਅਖਵਾਉਣ ਵਾਲਿਆ ਤੇਰਾ ਜੀਵਨ ਕਿਹੋ ਜਿਹਾ ਹੈ, ਜਿਵੇਂ ਕਹਿੰਦਾ ਭਾਂਡਾ ਬੜਾ ਚਮਕਦਾ ਹੈ। ਹੁਣ ਤੇ ਰਿਵਾਜ ਨਹੀਂ ਰਿਹਾ, ਪਹਿਲਾਂ ਸਾਡੇ ਘਰਾਂ ਵਿੱਚ ਕਹਿੰਦੇ ਭਾਂਡੇ ਵਰਤੇ ਜਾਂਦੇ ਸਨ। ਪੰਡਿਤ ਲੋਕ ਕਹਿੰਦੇ ਭਾਂਡਿਆਂ ਵਿੱਚ ਰੋਟੀ ਨਹੀਂ ਖਾਂਦੇ, ਉਹਨੂੰ ਅਪਵਿੱਤਰ ਮੰਨਦੇ, ਕਹਿੰਦੇ ਚੋਂ ਕਾਲਖ ਨਿਕਲਦੀ। ਬਾਬੇ ਨੇ ਬਾਹਰ ਦੀ ਕਾਲਖ ਦੀ ਗੱਲ ਨਹੀਂ ਕੀਤੀ, ਬਾਬੇ ਨੇ ਅੰਦਰ ਦੇ ਕਾਲਖ। ਰੋਜ਼ ਤੁਸੀਂ ਆਨੰਦ ਸਾਹਿਬ ਪੜ੍ਹਦੇ ਹੋ, ਜਿਉਂ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉਂ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰੇ। ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਈ, ਫਿਰੈ ਜੋ ਬੇਤਾਰਿਆ ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰੇ। ਫਿਰ ਨਾਲ ਹੀ ਅਗਲੀ ਪੌੜੀ ਵਿੱਚ ਸਮਝਾਇਆ, ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉਂ ਤਾਂ ਨਿਰਮਲ। ਸਤਿਗੁਰੂ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਮਨ। ਸਤਿਗੁਰੂ ਕਹਿਣ ਲੱਗੇ, ਉਹ ਸੱਜਣ ਅਖਵਾਉਣ ਵਾਲਿਆ ਤੇਰਾ ਜੀਵਨ ਤੇ ਇਹੋ ਜਿਹਾ ਹੈ, ਜਿਵੇਂ ਕਹਿੰਦਾ ਭਾਂਡਾ ਬੜਾ ਚਮਕਦਾ ਪਰ ਜਦੋਂ ਉਸਨੂੰ ਥੋੜਾ ਜਿਹਾ ਹੱਥ ਰਗੜੋ ਤੇ ਕਾਲਖ ਨਿਕਲੋ। ਉੱਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਪਰ ਉਹ ਜਿਹੜੀ ਅੰਦਰ ਦੀ ਮੈਲ ਹੈ ਨਾ, ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ। ਇਹੀ ਗੱਲ ਪਾਤਸ਼ਾਹ ਸਾਨੂੰ ਰੋਜ਼ ਸਮਝਾਉਂਦੇ ਨੇ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੂਰੀਆਂ ਪਹਾੜ, ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ। ਮਹਾਰਾਜ ਫਿਰ ਕਿਵੇਂ ਕਰੀਏ? ਪਾਤਸ਼ਾਹ ਨੇ ਤਰੀਕਾ ਦੱਸਿਆ, ਪਹਿਲੀ ਪੰਗਤੀ ਵੀ ਸਵਾਲ ਹੈ ਤੇ ਅਗਲੀ ਪੰਗਤੀ ਵੀ ਜਵਾਬ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਸਚਿਆਰਾ ਹੋਈ ਹੈ,
ਕਿਵ ਸਚਿਆਰਾ ਹੋਈਐ, ਕਿਵ ਸਚਿਆਰਾ ਹੋਈਐ,
ਕਿਵ ਕੂੜੈ ਟੁੱਟੈ ਪਾਲ, ਕਿਵ ਕੂੜੈ ਟੁੱਟੈ ਪਾਲ,
ਕਿਵ ਕੂੜੈ ਟੁੱਟੈ ਪਾਲ, ਕਿਵ ਕੂੜੈ ਟੁੱਟੈ ਪਾਲ।
ਪਾਲ ਕਹਿੰਦੇ ਨੇ ਕੰਧ ਨੂੰ, ਪਾਲ ਕਹਿੰਦੇ ਨੇ ਪੜਦੇ ਨੂੰ। ਸਾਡੇ ਵਿੱਚ ਤੇ ਪਰਮਾਤਮਾ ਵਿੱਚ ਇੱਕ ਪੜਦਾ ਪਿਆ, ਉਹ ਕੂੜ ਦਾ ਪੜਦਾ, ਉਹ ਕਿਵੇਂ ਟੁੱਟੇ? ਪਾਤਸ਼ਾਹ ਨੇ ਕੋਈ ਪੰਗਤੀ ਵੀ ਸਮਝਾ ਦਿੱਤਾ, ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ,
ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ,
ਨਾਨਕ ਨਿਖਿਆ ਨਾਲ, ਨਾਨਕ ਲਿਖਿਆ ਨਾਲ,
ਨਾਨਕ ਲਿਖਿਆ ਨਾਲ, ਨਾਨਕ ਲਿਖਿਆ ਨਾਲ।
ਬਾਬੇ ਨੇ ਕਿਰਪਾ ਕੀਤੀ, ਆਖਿਆ ਓਏ ਸੱਜਣ ਅਖਵਾਉਣ ਵਾਲਿਆ, ਤੇਰਾ ਜੀਵਨ ਤੇ ਕਹਿੰਦੇ ਭਾਂਡੇ ਵਰਗਾ ਹੈ, ਅੰਦਰੋਂ ਤੂੰ ਹੋਰ ਹੈ ਬਾਹਰੋਂ ਤੂੰ ਹੋਰ ਹੈ। ਜਿਹੜੇ ਲੋਕ ਤੇਰੇ ਸੱਜਣ ਪੁਣੇ ਤੇ ਆ ਕੇ ਇੱਥੇ ਟਿਕਦੇ ਨੇ, ਤੂੰ ਉਹਨਾਂ ਨੂੰ ਲੁੱਟਦਾ ਹੈ, ਤੂੰ ਉਹਨਾਂ ਨੂੰ ਮਾਰਦਾ। ਯਾਦ ਰੱਖ, ਇਸ ਬਾਹਰਲੇ ਦਿਖਾਵੇ ਦੇ ਨਾਲ ਤੇਰੀ ਅੰਦਰਲੀ ਮੈਲ ਦੂਰ ਨਹੀਂ ਹੋ ਸਕਦੀ। ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਗਿਆਨ ਦਾ ਨਿਚੋੜ ਇਹ ਹੈ, ਮਨ ਮੈਲੇ ਸਭ ਕਿਛ ਮੈਲਾ, ਮਨ ਮੈਲੇ ਸਭ ਕਿਛ ਮੈਲਾ,
ਮਨ ਮੈਲੇ ਸਭ ਕਿਛ ਮੈਲਾ, ਮਨ ਮੈਲੇ ਸਭ ਕਿਛ ਮੈਲਾ।
ਤਨ ਧੋਤੈ ਮਨ ਅੱਛਾ ਨਾ ਹੋਏ, ਤਨ ਧੋਤੈ ਮਨ ਅੱਛਾ ਨਾ ਹੋਏ,
ਤਨ ਧੋਤੈ ਮਨ ਅੱਛਾ ਨਾ ਹੋਏ, ਤਨ ਧੋਤੈ ਮਨ ਅੱਛਾ ਨਾ ਹੋਏ।
ਫਿਰ ਅੱਗੇ ਚੱਲੀਏ ਜੀ, ਇਹ ਪੰਗਤੀ ਤੁਸੀਂ ਸਮਝ ਲਈ, ਇਹ ਮਹਾਰਾਜ ਨੇ ਮਿਸਾਲ ਦਿੱਤੀ ਹੈ। ਇਹ ਬੜਾ ਕਮਾਲ ਹੈ ਗੁਰਬਾਣੀ ਦਾ ਕਿ ਮੂਰਖ ਤੋਂ ਮੂਰਖ ਬੰਦੇ ਨੂੰ ਸਮਝਾਉਣ ਵਾਸਤੇ ਐਸੀ ਸ਼ਬਦਾਵਲੀ ਵਰਤਦੇ ਨੇ ਗੁਰੂ ਪਾਤਸ਼ਾਹ ਕਿ ਜਿਹੜੀ ਉਹਨੂੰ ਸਮਝ ਆ ਜਾਏ। ਆਖਿਆ ਉੱਜਲ ਕਹਿਆਂ ਚਿਲਕਣਾ ਕੋਟਮ ਕਾਲੜੀ ਮਸ ਧੋਤਿਆਂ ਝੂਠ ਨਾ ਉਤਰੈ ਜੇ ਸੌ ਤੋਂ ਮੈਂ ਤਿਸ ਅੱਗੇ
ਧੋਤਿਆਂ ਝੂਠ ਨਾ ਉਤਰੈ ਜੇ ਸੌ ਧੋਵਾਂ ਤਿਸ
ਬਾਹਰੋਂ ਧੋਤਿਆਂ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ। ਹਾਂਜੀ
ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲੰਨ
ਇਹਦੀ ਵਿਆਖਿਆ ਹੋ ਚੁੱਕੀ ਹੈ। ਉਹ ਹਨ ਅਸਲ ਸੱਜਣ ਜਿਹੜੇ ਚਲਦਿਆਂ ਨਾਲ ਚਲਣ। ਸੋਚੋ ਜਦੋਂ ਜੀਵ ਨੇ ਤੁਰਨਾ, ਮੈਂ ਤੁਰਨਾ, ਤੁਸੀਂ ਤੁਰਨਾ, ਸਭ ਨੇ ਤੁਰਨਾ, ਸਾਡੇ ਨਾਲ ਕੀ ਜਾਏ? ਕੋਈ ਰਿਸ਼ਤੇਦਾਰ, ਕੋਈ ਕੋਠੇ, ਕੋਈ ਮੰਡਪ, ਕੋਈ ਮਾੜੀਆਂ, ਕੋਈ ਚੀਜ਼ ਨਾ। ਆਖਿਆ ਅਸਲ ਸੱਜਣ ਉਹ ਹਨ ਜੋ ਸਾਡੇ ਨਾਲ ਚੱਲਣ, ਉਹ ਹਨ ਸਾਡੇ ਅਮਲ, ਉਹ ਹਨ ਸਾਡੇ ਕਰਮ। ਹਾਂਜੀ
ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ
ਜਿੱਥੇ ਵਾਹਿਗੁਰੂ ਦੀ ਦਰਗਾਹ ਵਿੱਚ ਰੋਜ਼ ਪੜ੍ਹਦੇ ਹਾਂ ਸੱਚੇ ਪਾਤਸ਼ਾਹ ਦਾ ਹੁਕਮ ਭਾਈ ਉੱਥੇ ਤੇ ਲੇਖਾ ਮੰਗਿਆ ਜਾਂਦਾ, ਉੱਥੇ ਤਾਂ ਹਿਸਾਬ ਕਿਤਾਬ ਕੀਤਾ ਜਾਂਦਾ। ਹੁਣ ਕਈ ਕਿੰਤੂ ਪਰੰਤੂ ਕਰਨ ਵਾਲਿਆਂ ਦਾ ਮੈਂ ਨਹੀਂ ਗੱਲ ਕਰਦਾ, ਪਰ ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਨੂੰ ਇਸ ਉੱਤੇ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ। ਇਹ ਸਾਡੇ ਹਿੱਤ ਵਿੱਚ ਹੈ ਕਿ ਅਸੀਂ ਜਿਵੇਂ ਖੇਤ ਵਿੱਚ ਬੀਜ ਬੀਜਦੇ ਹਨ ਅਤੇ ਬੀਜਣ ਤੋਂ ਪਹਿਲਾਂ ਜ਼ਿਮੀਂਦਾਰ ਫੈਸਲਾ ਕਰਦਾ ਵੀ ਇਸ ਖੇਤ ਵਿੱਚ ਕੀ ਬੀਜਣਾ, ਰੁੱਤ ਕਿਹੜੀ ਹੈਗੀ ਹੈ, ਜੇ ਆਨ ਰੋਤੀ ਆਨ ਬੋਈਏ ਫਲ ਨਾ ਫੁੱਲੇ ਤਾਂ ਹੈ, ਕਿਉਂ ਉਹਨੂੰ ਪਤਾ ਬੀਜ ਵੀ ਨਾ ਜਾਈ ਚੱਲ। ਇਸੇ ਲਈ ਬਾਣੀ ਪਾਤਸ਼ਾਹ ਕਹਿੰਦੇ ਨੇ ਭਾਈ ਜੇ ਹਾ ਬੀਜੇ ਸੋ ਲੁਣੇ, ਜੇ ਹਾ ਬੀਜੇ ਸੋ ਲੁਣੇ,
ਜੇ ਹਾ ਬੀਜੇ ਸੋ ਲੁਣੇ, ਜੇ ਹਾ ਬੀਜੇ ਸੋ ਲੁਣੇ,
ਕਰਮਾ ਸੰਦੜਾ ਖੇਤ, ਕਰਮਾ ਸੰਦੜਾ ਖੇਤ,
ਕਰਮਾ ਸੰਦੜਾ ਖੇਤ, ਕਰਮਾ ਸੰਦੜਾ ਖੇਤ।
ਫਿਰ ਨਾਲ ਹੀ ਆਖਿਆ ਆਪੇ ਬੀਜ ਆਪੇ ਹੀ ਖਾ, ਆਪ ਹੀ ਬੀਜਣਾ ਤੇ ਆਪ ਹੀ ਖਾਣਾ ਪੈਣਾ, ਕੱਲ ਨੂੰ ਕਿਸੇ ਦੂਜੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ। ਇਸ ਲਈ ਪਾਤਸ਼ਾਹ ਕਹਿੰਦੇ ਭਾਈ ਜਿੱਥੇ ਦੇਖਾ ਮੰਗੀਐ ਤਿੱਥੇ ਖੜੇ ਦਿਸਣ, ਉਹ ਅਮਲ ਕਰੋ, ਉਹ ਕੰਮ ਕਰੋ, ਜਦੋਂ ਤੁਸੀਂ ਉੱਥੇ ਜਾਓ ਉਹ ਖੜੇ ਹੋਏ ਤੁਹਾਡੇ ਨਾਲ, ਤੁਹਾਡੇ ਹੱਕ ਵਿੱਚ ਬੋਲਣ, ਤੁਹਾਡੀ ਸਹਾਇਤਾ ਕਰਨ, ਤੁਹਾਡੇ ਛੁਟਕਾਰੇ ਵਿੱਚ ਇਮਦਾਦ ਕਰਨ।
ਰਹਾਓ ਕੋਠੇ ਮੰਡਪ ਮਾੜੀਆਂ ਪਾਸੋ ਚਿੱਤ ਵੀ ਆਹਾ।
ਹੁਣ ਦੇਖੋ ਬੰਦੇ ਦਾ ਜ਼ੋਰ ਠੀਕ ਹੈ, ਰਹਿਣ ਵਾਸਤੇ ਮਕਾਨ ਚਾਹੀਦਾ, ਕਿੱਡਾ ਕੁ ਵੱਡਾ ਚਾਹੀਦਾ। ਕਈ ਲੋਕ ਮੈਂ ਦੇਖੇ ਨੇ ਚੰਗਾ ਪੜਕ ਮਕਾਨ ਬਣ ਤੋੜ ਤੋੜ ਕੇ ਫਿਰ ਬਣਾ, ਨਹੀਂ ਜੀ ਡਿਜ਼ਾਇਨ ਬਦਲ ਗਿਆ। ਪਾਤਸ਼ਾਹ ਕਹਿੰਦੇ ਕਿਉਂ ਆਪਣਾ ਸਮਾਂ ਗਵਾਉਂਦੇ? ਇਹ ਕੋਠੇ, ਇਹ ਮੰਡਪ, ਇਹ ਮਾੜੀਆਂ ਪਾਸੋਂ ਚਿੱਤ ਵੀ ਆਹਾਂ, ਜਿਨ੍ਹਾਂ ਨੂੰ ਬਾਹਰੋਂ ਬੜੀ ਚਿੱਤਰਕਾਰੀ ਕੀਤੀ ਹੋਈ ਹੈ, ਬੜੀਆਂ ਸਜਾਈਆਂ ਹੋਈਆਂ ਨੇ, ਇਹਨਾਂ ਨੇ ਨਾਲ ਕੋਈ ਸਹਾਇਤਾ ਨਹੀਂ ਕਰ।
ਢੱਠੀਆਂ ਕੰਮ ਨਾ ਆਵਨੀ ਵਿੱਚ ਹੋ ਸੱਖਣੀ ਆਹ।
ਹੁਣ ਸੱਖਣੀਆਂ ਦਾ ਆਖਰੀ ਅਰਥ ਹੈ ਖਾਲੀ, ਜਿਨ੍ਹਾਂ ਨੇ ਨਾਮ ਨਹੀਂ ਜਪਿਆ। ਬਾਣੀ ਦਾ ਇਹ ਸਿਧਾਂਤ ਹੈ ਕਿ ਆਵਨ ਆਏ ਜਗਤ ਮੈਂ ਬਿਨ ਬੂਝੇ ਪਸ ਢੋਰ। ਉਹ ਪਸ਼ੂਆਂ ਵਾਂਗੂ ਖਾਈ ਜਾਂਦੇ ਨੇ, ਢੋਰਾਂ ਵਾਂਗੂ ਸਮਾਨ ਢੋਈ ਜਾਂਦੇ ਨੇ, ਪਰ ਜਿਹੜਾ ਕਰਨ ਵਾਲਾ ਕੰਮ ਹੈ ਉਹ ਨਹੀਂ ਕਰਦਾ। ਬਸ ਉਹਨਾਂ ਦਾ ਜੀਵਨ ਵੀ ਇਉਂ ਸਮਝੋ ਜਿਵੇਂ ਉਹ ਕੋਠੀਆਂ, ਉਹ ਮੰਡਪ, ਉਹ ਮਾੜੀਆਂ, ਜਿਨ੍ਹਾਂ ਨੂੰ ਬੜੀ ਚਿੱਤਰਕਾਰੀ ਵੀ ਕੀਤੀ ਪਰ ਨਾਮ ਨਹੀਂ ਜਪਿਆ। ਬਾਦਸ਼ਾਹ ਦੇ ਬਾਣੀ 'ਚ ਅਸਲ ਵਿੱਚ ਸਮੇਂ ਦੀ ਘਾਟ ਕਰਕੇ ਕਈ ਵਾਰੀ ਬਹੁਤ ਕਾਹਲੀ ਕਾਹਲੀ ਪਾਤਸ਼ਾਹ ਤੇ ਐਸੇ ਐਸੇ ਪ੍ਰਮਾਣ ਦੇ ਕੇ ਸਮਝਾਉਂਦੇ ਨੇ, ਭਾਈ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਲ ਸੋਇਨ ਚੁਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਓ। ਭਗਤ ਕਬੀਰ ਜੀ ਵਰਗੇ ਤੇ ਕਹਿੰਦੇ ਨੇ ਕੋਈ ਬਾਹਰ ਉਹ ਨਹੀਂ ਹੈਗੀ ਭੂਤ ਪਾਤ, ਉਹ ਬੰਦੇ ਹੀ ਭੂਤ ਨੇ ਜਿਹਨਾਂ ਘਰਾਂ ਵਿੱਚ ਰਹਿਣ ਵਾਲੇ ਬੰਦੇ ਜੇ ਕਰ ਸਾਧਨ ਸੇਵੀਆਂ ਹਰ ਕੀ ਪੂਜਾ ਨਾਹੀਂ ਤੇ ਕਰ ਮਰਹਟ ਸਾਰ ਕੇ ਭੂਤ ਬਸੇ ਤਿੰਨ ਮਾਂ, ਉਹ ਬੰਦੇ ਹੀ ਭੂਤ ਨੇ। ਇਸ ਵਾਸਤੇ ਪਾਤਸ਼ਾਹ ਕਹਿੰਦੇ ਨੇ ਇਹਨਾਂ ਚੀਜ਼ਾਂ ਤੇ ਆਪਾਂ ਜ਼ੋਰ ਲਾਉਂਦੇ ਹਾਂ ਪਰ ਇਹ ਕਿਸੇ ਕੰਮ ਨਹੀਂ ਆਉਂਦੀਆਂ।
ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲੰਨ।
ਲਓ ਹੁਣ ਇੱਕ ਹੋਰ ਮਿਸਾਲ ਦਿੰਦੇ, ਸਿਮਲ ਦਾ ਰੁੱਖ ਬੜਾ ਉੱਚਾ ਹੁੰਦਾ ਹੈ, ਬੜਾ ਸਿੱਧਾ ਹੁੰਦਾ ਹੈ। ਸਿਮਲ ਰੁੱਖ ਸਰਾਏ ਦਾ ਅਤ ਦੀਰਘਤ ਮੁੱਚ
ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸੰਨ।
ਹਾਂ ਇਹ ਪੰਗਤੀ ਰਹਿ ਗਈ ਸੀ, ਆਖਿਆ ਬੱਗਾ ਬੱਗੇ ਕੱਪੜੇ, ਇਹ ਮਿਸਾਲਾਂ ਦੇ ਕੇ ਸਮਝਾਇਆ ਜਿਵੇਂ ਬਗਲਿਆਂ ਦੇ ਕੱਪੜੇ ਤੇ ਬੱਗੇ ਨੇ, ਚਿੱਟਾ ਕੱਪੜੇ ਉਹਨਾਂ ਨੇ, ਔਰ ਰਹਿੰਦੇ ਵੀ ਤੀਰਥ ਨੇ ਪਰ ਕਰਦੇ ਕੀ ਨੇ, ਉਹ ਮੱਛੀਆਂ ਤੇ ਡੱਡੀਆਂ ਹੀ ਖਾਂਦੇ। ਆਖਿਆ ਬੱਗਾਂ ਬੱਗੇ ਕੱਪੜੇ ਤੀਰਥ ਮੰਜ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ। ਉਹ ਬਗਲੇ ਨਹੀਂ ਕਹੇ ਜਾ ਸਕਦੇ, ਉਹ ਤਾਂ ਅੰਦਰੋਂ ਮੈੜੇ ਹਨ, ਉਹਨਾਂ ਦੀ ਬਿਰਤੀ ਤਾਂ ਗਲਤ ਹੈ, ਇਹ ਬਿਲਕੁਲ ਸੱਜਣ ਦੇ ਜੀਵਨ ਤੇ ਟੁੱਕਦੀ ਗੱਲ, ਤੇ ਜੇ ਅਸੀਂ ਵਿਚਾਰ ਕਰੀਏ ਤੇ ਸਾਡੇ ਲਈ ਵੀ ਬੜੀ ਸਿੱਖਿਆਦਾਇਕ ਹੈ, ਬਈ ਅੰਦਰੋਂ ਤੇ ਬਾਹਰੋਂ ਨਿਰਮਲ ਹੋਣ ਦੀ ਲੋੜ ਹੈ।
ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ।
ਜਿਹੜੇ ਇਸ ਤਰ੍ਹਾਂ ਲੋਕਾਂ ਨੂੰ ਲੁੱਟਦੇ ਨੇ, ਲੋਕਾਂ ਨਾਲ ਠੱਗੀਆਂ ਕਰਦੇ ਨੇ, ਮੈਂ ਦੇਖਿਆ ਕਈ ਵਾਰੀ ਸੌ ਗੁਰੂ ਦੀ ਇਹ ਚੀਜ਼ ਮੇਰੀ ਇੰਨੇ ਦੀ ਆਈ ਹੈ, ਸੌ ਵਾਹਿਗੁਰੂ ਦੀ ਇਹ ਮੇਰੀ ਚੀਜ਼ ਇੰਨੇ ਦੀ ਆਈ, ਕਾਹਦੇ ਲਈ, ਸਿਰਫ ਲੁੱਟਣ ਲੁੱਟਣ ਵਾਸਤੇ। ਪਾਤਸ਼ਾਹ ਕਹਿੰਦੇ ਨੇ ਐਸਾ ਨਾ ਕਰੋ, ਐਸਾ ਕਰਨ ਵਾਲੇ ਸਵਾਏ ਬਗਲਿਆਂ ਤੋਂ ਹੋਰ ਕੁਝ ਨਹੀਂ। ਬੱਗਾਂ ਬੱਗੇ ਕੱਪੜੇ ਤੀਰਥ ਮੰਜ ਵਸੰਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ।
ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲੰਨ।
ਹੁਣ ਸਿਮਲ ਰੁੱਖ ਦੀ ਮਿਸਾਲ ਦਿੱਤੀ, ਆਸਾ ਕੀ ਵਾਰ ਵਿੱਚ ਵੀ ਆਉਂਦਾ, ਸਿਮਲ ਰੁੱਖ ਸਰਾਏ ਰਾਮ ਅਤ ਦੀਲਕ ਅਤ ਮੁੱਚ ਓਏ ਜੇ ਆਵੇਂ ਆਸ ਕਰ ਜਾਹੇ ਨਿਰਾਸੇ ਕਿੱਤ। ਬੜੀ ਡੂੰਘੀ ਗੱਲ ਹੈ, ਸਿਮਲ ਰੁੱਖ ਬੜਾ ਸਿੱਧਾ ਹੁੰਦਾ, ਬੜਾ ਦੀਰਗ ਵੱਡੇ ਆਕਾਰ ਵਿੱਚ ਹੁੰਦਾ, ਮੁੱਚ ਮੋਟਾ ਹੁੰਦਾ, ਪਰ ਉਹਨੂੰ ਵੇਖ ਕੇ ਜਿਹੜੇ ਤੋਤੇ ਹਨ ਉਹ ਇਹ ਸੋਚ ਕੇ ਆਉਂਦੇ ਹਨ ਕਿ ਇੱਥੋਂ ਸਾਨੂੰ ਕੁਝ ਖਾਣ ਨੂੰ ਮਿਲੇ। ਸਿਮਲ ਰੁੱਖ ਸਰਾਏ ਦਾ ਅਤ ਦੀਰਘ ਅਤ ਮੁੱਚ ਓਏ ਜੇ ਆਵੇਂ ਆਸ ਕਰ ਜਾਹੇ ਨਿਰਾਸੇ ਕਿੱਤ। ਉੱਥੇ ਕੀ ਮਿਲਦਾ ਹੈ, ਉਹਦੇ ਫਲ ਵੀ ਕਿਸੇ ਕੰਮ ਨਹੀਂ, ਉਹਦੇ ਪੱਤਰ ਵੀ ਕਿਸੇ ਕੰਮ। ਇਸੇ ਤਰ੍ਹਾਂ ਅਸੀਂ ਵੀ ਆਪਣੇ ਅੰਦਰ ਝਾਤ ਮਾਰੀਏ, ਸਾਡੇ ਜੀਵਨ ਵਿੱਚ ਕੋਈ ਪਰਉਪਕਾਰ ਕਰਨ ਦੀ ਭਾਵਨਾ, ਕਿਸੇ ਦੁਖੀਏ ਦੀ ਸਹਾਇਤਾ ਕਰਨ ਦੀ ਭਾਵਨਾ ਹੈ ਕਿ ਨਹੀਂ, ਨਹੀਂ ਤੇ ਫਿਰ ਸਿਮਲ ਰੁੱਖ ਸਰੀਰਾ, ਉਹ ਸਿਮਲ ਰੁੱਖ ਦੀ ਮਿਸਾਲ ਦਿੱਤੀ ਹੈ ਕਿ ਜਿਹਦੇ ਉੱਤੇ ਦੇਖ ਕੇ ਤੋਤੇ ਭੁੱਲ ਜਾਂਦੇ ਨੇ ਵੀ ਇੱਥੋਂ ਜ਼ਰੂਰ ਕੁਝ ਖਾਣ ਨੂੰ ਮਿਲੇਗਾ ਪਰ ਉੱਥੇ ਹੁੰਦਾ ਕੱਖ।
ਸੇ ਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਨ ਹਨ।
ਸਿਮਲ ਰੁੱਖ ਦੇ ਜਿਹੜੇ ਫਲ ਹਨ ਉਹ ਕਿਸੇ ਕੰਮ ਨਹੀਂ, ਤੋਤਾ ਮੂੰਹ ਮਾਰਦਾ ਉਹਦੀ ਚੁੰਝੀ ਫਸ ਜਾਂਦੀ, ਉਹਦੀ ਜਾਨ ਛਡਾਉਣੀ ਔਖੀ ਹੋ ਜਾਂਦੀ। ਆਖਿਆ ਸੱਚਮੁੱਚ ਸਾਡੇ ਵੀ ਉਹੋ ਜਿਹੇ ਗੁਣ ਹਨ ਤਥਾ ਉਹੋ ਜਿਹੇ ਲੱਛਣ ਹਨ ਤੇ ਸਾਨੂੰ ਵਿਚਾਰ ਕਰਨ ਦੀ ਜ਼ਰੂਰਤ ਹੈ।
ਅੰਦੁਲੇ ਭਾਰ ਉਠਾਇਆ ਡੂਗਰ ਵਾਟ ਬਹੁਤ।
ਇਹ ਸਭ ਮਿਸਾਲਾਂ ਦਿੱਤੀਆਂ ਨੇ, ਜਿੰਨੇ ਵੀ ਅਸੀਂ ਕਰਮ ਕਰ ਰਹੇ ਹਾਂ ਉਹ ਸਾਡੀ ਇੱਕ ਗਠੜੀ ਤਿਆਰ ਹੋ ਰਹੀ ਹੈ। ਉਹ ਜਿਹੜੀ ਗਠੜੀ ਹੈ ਨਾ, ਉਹ ਸਾਡੇ ਨਾਲ ਜਾਏਗੀ, ਅਤੇ ਜਿੰਨੀ ਭਾਰੀ ਗਠੜੀ ਹੋਵੇਗੀ ਉਹਨੀ ਚੁੱਕਣੀ ਵੀ ਔਖੀ, ਫਿਰ ਅਗਲਾ ਰਸਤਾ ਵੀ ਬੜਾ ਔਖਾ। ਰੋਜ਼ ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ, ਜੇ ਮਾਰਗ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਹੁਆ ਸੰਤੋਸਾ, ਜੇ ਪੈਂਡੇ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਾਂ ਪੰਥ ਤੇਰਾ ਕੋ ਨਾ ਸੁਝਾਨੂੰ, ਹਰ ਕਾ ਨਾਮ ਤਾਂ ਨਾਲ ਪਛਾਣ। ਆਖਿਆ ਇਸ ਅੰਨੇ ਅਗਿਆਨੀ ਜੀਵ ਨੇ ਬਹੁਤ ਪੰਡਾਂ ਇਕੱਠੀਆਂ ਕਰ ਲਈਆਂ ਪਾਪ ਕਰ ਕਰਕੇ, ਕਿਉਂਕਿ ਬਾਬੇ ਦਾ ਫੈਸਲਾ ਪਾਪਾਂ ਵਾਜੋਂ ਹੋਵੇ ਨਾ ਹੀ। ਰੋਟੀ ਪਾਣੀ ਤਾਂ ਹਰ ਇੱਕ ਨੂੰ ਮਿਲ ਸਕਦੀ ਹੈ, ਜਿਹੜਾ ਧਰਮ ਦੀ ਕਿਰਤ ਕਰੇਗਾ ਉਹਨੂੰ ਰੋਟੀ ਪਾਣੀ ਤਾਂ ਮਿਲੇਗਾ, ਇਹ ਪਰਮਾਤਮਾ ਦਾ ਪ੍ਰਬੰਧ ਹੈ। ਪਰ ਜਿਹੜਾ ਪਾਪ ਕਰ ਕਰਕੇ ਕਰੇਗਾ, ਉਹਦੀ ਹਾਲਤ ਇਹ ਹੈ ਕਿ ਉਸ ਅਗਿਆਨੀ ਨੇ ਆਪਣੇ ਸਿਰ 'ਤੇ ਗਠੜੀ ਭਾਰੀ ਬੰਨ ਲਈ ਹੈ। ਰਸਤਾ ਹੈ ਡੂਗਰ ਪਹਾੜੀ, ਹੁਣ ਅੱਖਾਂ ਤੋਂ ਹੋਵੇ ਅੰਨਾ, ਸਿਰ 'ਤੇ ਹੋਵੇ ਗਠੜੀ, ਰਸਤਾ ਹੋਵੇ ਪਹਾੜੀ, ਦੱਸੋ ਕਿਵੇਂ ਤੈਅ ਕਰੇਗਾ। ਅੰਦਰੇ ਪਹਾੜ ਉਠਾਇਆ ਡੂੰਗਰ ਵਾਟ ਬਹੁਤ, ਫਿਰ ਅੱਖੀਂ ਲੋੜੀ ਨਾ ਲਾ, ਕਿਉਂਕਿ ਅੱਖਾਂ ਹੈ ਨਹੀਂ, ਅਗਿਆਨਤਾ ਕਰਕੇ ਅੰਨਾ ਹੈ, ਅਤੇ ਅੰਨੇਪਣ ਵਿੱਚ ਹੀ ਸਾਰੇ ਕੰਮ ਕਰੀ ਜਾਂਦਾ। ਫਿਰ ਪੜ੍ਹਦੇ
ਅੱਖੀਂ ਲੋੜੀ ਨਾ ਲਹਾ, ਹਾਂ ਚੜ ਲੰਘਾ ਕਿੱਤ,
ਕਿਹਦੇ ਆਸਰੇ ਲੰਘਾਂਗਾ। ਹੁਣ ਉਸ ਵੇਲੇ ਅੱਖਾਂ ਨਹੀਂ ਲੱਗਦੀ। ਸਾਧ ਸੰਗਤ, ਮੈਂ ਵਾਰ ਵਾਰ ਇਹ ਪ੍ਰੇਰਨਾ ਕਰਦਾ ਬਈ ਇੱਕ ਘੰਟੇ ਦੀ ਜਾਂ 45 ਮਿੰਟ ਦੀ ਕਥਾ ਵਿੱਚ ਸਾਰਾ ਕੁਝ ਨਹੀਂ ਸਮਝਾਏਗਾ, ਪਰ ਜੇ ਤੁਸੀਂ ਸਮਝਣਾ ਚਾਹੋ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਿਜ ਪਾਠ ਕਰੋ, ਫਿਰ ਤੁਹਾਨੂੰ ਸਮਝ ਆ ਜਾਏ। ਅਸੀਂ ਤਾਂ ਅੰਨੇ ਉਹਨਾਂ ਨੂੰ ਕਹਿੰਦੇ ਹਾਂ ਜਿਹਨਾਂ ਕੋਲ ਅੱਖਾਂ ਨਹੀਂ, ਪਰ ਗੁਰੂ ਪਾਤਸ਼ਾਹ ਨਹੀਂ ਕਹਿੰਦੇ। ਗੁਰੂ ਪਾਤਸ਼ਾਹ ਕਹਿੰਦੇ ਨੇ ਅੰਧੇ ਇਹ ਨਾ ਆਖੀਆਂ, ਅੰਧੇ ਇਹ ਨਾ ਆਖੀਆਂ,
ਅੰਧੇ ਇਹ ਨਾ ਆਖੀਆਂ, ਅੰਧੇ ਇਹ ਨਾ ਆਖੀਆਂ,
ਜਿਨ ਮੁਖ ਲੋਇਣ ਨਾਏ, ਜਿਨ ਮੁਖ ਲੋਇਣ ਨਾਏ,
ਜਿਨ ਮੁਖ ਲੋਇਣ ਨਾਏ, ਜਿਨ ਮੁਖ ਲੋਇਣ ਨਾਏ।
ਆਖਿਆ ਉਹਨਾਂ ਨੂੰ ਅੰਨੇ ਨਾ ਆਖੋ, ਜਿਨ੍ਹਾਂ ਦੇ ਮੂੰਹ 'ਤੇ ਅੱਖਾਂ ਨਹੀਂ ਉਹ ਉਹਨਾਂ ਨੂੰ ਅੰਨੇ ਨਾ ਆਖੋ। ਤੁਸੀਂ ਆਖੋ ਹੋਰ ਕੀ ਆਖੀ, ਬਾਬਾ ਜੀ ਕਹਿੰਦੇ ਨੇ ਅੰਧੇ ਸਹੀ ਨਾਨਕਾ, ਅੰਧੇ ਸਹੀ ਨਾਨਕਾ,
ਅੰਧੇ ਸੇਈ ਨਾਨਕਾ, ਅੰਧੇ ਸੇਈ ਨਾਨਕਾ,
ਜੇ ਖਸਮੋ ਕੁੱਥੇ ਜਾਏ, ਜੇ ਖਸਮੋ ਕੁੱਥੇ ਜਾਏ,
ਜੇ ਖਸਮੋ ਕੁੱਥੇ ਜਾਏ, ਜੇ ਖਸਮੋ ਕੁੱਥੇ ਜਾਏ।
ਦਾਸ ਦਾ ਸੁਭਾਅ ਹੈ ਗੱਲ ਚੰਗੀ ਤਰ੍ਹਾਂ ਸਮਝਾਉਣੀ। ਮੈਂ ਕਹਿੰਦਾ ਤੁਸੀਂ ਸੜਕ 'ਤੇ ਤੁਰੇ ਜਾਂਦੇ ਹੋ, ਕੋਈ ਮਨ ਚਲਾ ਸਾਈਕਲ 'ਤੇ ਆ ਕੇ ਤੁਹਾਨੂੰ ਪਿੱਛੋਂ ਮਾਰੇ ਠੋਕਰ, ਅਤੇ ਤੁਸੀਂ ਕੀ ਕਹਿੰਦੇ ਹੋ, ਭਾਈ ਤੂੰ ਅੰਨਾ ਹੈ? ਕਹਿੰਦਾ ਨਹੀਂ ਜੀ, ਮੇਰੇ ਕੋਲ ਅੱਖਾਂ, ਕੰਮ ਤੂੰ ਅੰਨਿਆਂ ਵਾਲਾ ਕੀਤਾ। ਗੁਰਬਾਣੀ ਗੁਰੂ ਜੀ ਕਹਿੰਦੇ ਨੇ ਅਸਲ ਅੰਨੇ ਉਹ ਹਨ ਜਿਹਨਾਂ ਕੋਲ ਅੱਖਾਂ ਵੀ ਹਨ ਅਤੇ ਕੰਮ ਅੰਨਿਆਂ ਵਾਲੇ ਕਰ। ਬਸ ਆਹ ਗੱਲ, ਫਿਰ ਪੜ੍ਹੋ।
ਅੱਖੀਂ ਲੋੜਾ ਨਾਲ ਹਾਂ, ਹਾਂ ਚੜ ਲੰਘਾ ਕਿੱਤ,
ਕਿਉਂਕਿ ਅਗਿਆਨਤਾ ਦੀਆਂ ਅੱਖਾਂ ਨਹੀਂ। ਅਗਿਆਨਤਾ ਵਿੱਚ ਬੰਦਾ ਗਲਤ ਕੰਮ ਕਰੀ ਜਾਂਦਾ, ਫਿਰ ਜਦੋਂ ਭੁਗਤਣ ਦਾ ਟਾਈਮ ਆਉਂਦਾ ਫਿਰ ਉੱਥੇ ਕੀ ਬਣਦਾ। ਇਸ ਵਾਸਤੇ ਗੁਰੂ ਕੋਲ ਆਏ ਹਾਂ ਕਿ ਸਾਨੂੰ ਗਿਆਨ ਦੀਆਂ ਅੱਖਾਂ ਮਿਲ ਜਾਣ ਅਤੇ ਅਸੀਂ ਜੀਵਨ ਵਿੱਚ ਗਲਤ ਕੰਮ ਨਾ ਕਰੀਏ।
ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ,
ਪਾਤਸ਼ਾਹ ਕਹਿੰਦੇ ਨੇ ਇਹ ਠੀਕ ਹੈ ਕਿ ਰੋਟੀ ਕਮਾਉਣ ਲਈ ਚਾਕਰੀ ਵੀ ਕਰਨੀ ਹੈ, ਹੋਰ ਚੰਗਿਆਈਆਂ ਵੀ ਖੱਟਣੀਆਂ ਨੇ, ਪਰ ਇਹ ਕਿਸੇ ਕੰਮ ਨਹੀਂ, ਇਹ ਕਿਸੇ 'ਤੇ ਆਸਾਨ ਨਹੀਂ ਕਰਨਾ। ਪਰ ਜੇ ਠੱਗੀ ਕਰਾਂਗੇ, ਜੇ ਹੇਰਾ ਫੇਰੀ ਕਰਾਂਗੇ ਤਾਂ ਉਹਦਾ ਜਵਾਬ ਸਾਨੂੰ ਦੇਣਾ ਪਵੇ। ਪੜ੍ਹੋ ਕਦੇ ਬਾਣੀ, ਭਗਤ ਕਬੀਰ ਜੀ ਕਹਿੰਦੇ ਨੇ ਬਹੁ ਪਰਪੰਚ ਕਰ ਪਰਦ ਹੰਡਿਆਵੇ, ਸੁਧ ਆਰਾ ਪੈ ਆਨ ਲੁਟਾਵੇ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈਲੀ, ਛਿਨ ਛਿਨ ਤਨ ਛੀਜੈ ਜਰਾ ਜਨਾਵੇ, ਤਬ ਤੇਰੀ ਓਕ ਕੋਈ ਪਾਣੀਓ ਨਾ ਪਰ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੇ ਰਾਮ ਕੀ ਨਾ ਜਪੈ ਸਵੇ। ਇਸ ਲਈ ਪਾਤਸ਼ਾਹ ਕਹਿੰਦੇ ਨੇ ਮੇਰੀ ਸਲਾਹ ਮੰਨ, ਮੇਰੀ ਗੱਲ ਮੰਨ ਸਜਣਾ, ਓਏ ਆਪਣੇ ਜੀਵਨ ਨੂੰ ਸਵਾਰ ਤੇ ਕੀ ਕਰ।
ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟ ਹੈ ਜਿੱਤ।
ਨਾਨਕ ਜੀ ਫਰਮਾਉਂਦੇ ਨੇ ਤੂੰ ਨਾਮ ਨੂੰ ਸੰਭਾਲ ਚੇਤੇ ਕਰ, ਜਿਸ ਦੇ ਚੇਤੇ ਕਰਨ ਕਰਕੇ ਬੱਦਾ ਛੁੱਟ ਹੈ ਜਿੱਤ, ਜਿਸ ਦੇ ਜਪਣ ਕਰਕੇ ਤੂੰ ਬੱਧਾ ਹੋਇਆ ਛੁੱਟ ਜਾਏਗਾ। ਰੋਜ਼ ਪੜ੍ਹਦੇ ਹਾਂ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ। ਸ਼ਬਦ ਦੀ ਵਿਚਾਰ ਸੰਪੂਰਨ ਹੋਈ, ਇੱਕ ਦੋ ਜ਼ਰੂਰੀ
ਪਾਠ ਸਾਹਿਬ
ਹੈਗੇ
ਪਾਠ ਸਾਹਿਬ
ਹਾਂ ਬੇਨਤੀਆਂ ਕਰਨੀਆਂ ਹਨ। ਇੱਕ ਤੇ ਮੈਨੂੰ ਪ੍ਰਸੰਨਤਾ ਹੋਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਿਆਨ ਤੇ ਹੈ, ਸਾਰੇ ਪੰਥ ਦਾ ਧਿਆਨ ਵੀ ਦਿਵਾਉਣਾ ਚਾਹੁੰਦਾ। ਅੱਜ ਦੇ ਦਿਨ ਪੱਟ ਸਾਹਿਬਾਨ ਗੋਇੰਦਵਾਲ ਵਿਖੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਹਜ਼ੂਰ ਆਏ। ਉਸ ਦਿਨ ਗੁਰੂ ਰਾਮਦਾਸ ਜੀ ਦੀ ਦਸਤਾਰਬੰਦੀ ਹੋ ਰਹੀ ਸੀ ਅਤੇ ਪੱਟ ਆਏ। ਪੱਟਾਂ ਨੇ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਅਤੇ ਦਰਸ਼ਨ ਕਰਕੇ ਉਹਨਾਂ ਦੇ ਮੁਖਾਰਵਿੰਦ ਤੋਂ ਉਹਨਾਂ ਦੇ ਗੁਣ ਸੁਣ ਕੇ ਜੋ ਪੱਟ ਸਾਹਿਬਾਨ ਨੇ ਕਿਹਾ, ਜੇ ਮੈਂ ਕਹਿਣ ਲੱਗਾ ਤਾਂ ਬੜਾ ਟਾਈਮ ਚਾਹੀਦਾ, ਪਰ ਅੱਜ ਉਹ ਦਿਨ ਹੈ ਕਿ ਜਿਸ ਦਿਨ ਪੱਟ ਸਾਹਿਬਾਨ ਗੁਰੂ ਕੀ ਹਜ਼ੂਰੀ ਵਿੱਚ ਆਏ ਅਤੇ ਉਹਨਾਂ ਦੇ ਜੀਵਨ ਵਿੱਚ ਤਬਦੀਲੀ ਆਈ। ਉਹ ਆਪ ਲਿਖਦੇ ਨੇ, ਰਹੋ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਏ ਮੁਖੋਏ ਪੰਡਿਤ ਮਿੱਠੇ, ਬਰਸ ਏਕ ਹੋ ਫਿਰਿਓ ਕਿਨੇ ਨੋ ਪਰਚੋ ਲਾਇਓ, ਕਹਿਤੇ ਹੈ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਪਰ ਜਦੋਂ ਉਹਨਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦੀਦਾਰ ਕੀਤੇ, ਉਹਨਾਂ ਦੇ ਪਾਵਨ ਬਚਨ ਸੁਣੇ ਅਤੇ ਫਿਰ ਪਤਾ ਕੀ ਆਖਿਆ, ਆਖਿਆ ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹੋ ਭਰ, ਪਨ ਮਥੁਰਾ ਕਠ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ। ਅੱਜ ਉਹ ਦਿਹਾੜਾ ਹੈ, ਜੇ ਸੱਚਮੁੱਚ ਪੱਟਾਂ ਦੀ ਸ਼ਰਧਾ ਦੇਖਣੀ ਹੈ ਤਾਂ ਸਵਈਏ ਪੜ੍ਹੋ, ਸਵਈਆਂ ਦੀ ਵਿਚਾਰ ਕਰੋ, ਫਿਰ ਤੁਹਾਨੂੰ ਪਤਾ ਲੱਗੇਗਾ। ਇਸ ਤੋਂ ਵਧੇਰੇ ਇੱਕ ਦੋ ਹੋਰ ਜ਼ਰੂਰੀ ਗੱਲਾਂ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸਾਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ, ਪਰ ਜੋ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਾਮ ਸੇਵਾ ਸਿਮਰਨ ਸਤਸੰਗ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਜੀਵਨ ਜੁਗਤ ਸਮਾਗਮਾਂ ਦੀ ਲੜੀ ਚੱਲ ਰਹੀ ਹੈ, ਜਿਹਦਾ ਅੱਜ ਸੰਪੂਰਨਤਾ ਦਾ ਸਮਾਗਮ ਵੀ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਹੈ ਅਤੇ ਕੱਲ੍ਹ ਨੂੰ ਰਾਮਸਰ ਸਾਹਿਬ ਤੋਂ ਉਹ ਦਿਨ ਨਗਰ ਕੀਰਤਨ ਦੇ ਰੂਪ ਵਿੱਚ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਪੋਥੀ ਸਾਹਿਬ ਜੀ ਦਾ, ਆਦਿ ਗ੍ਰੰਥ ਜੀ ਦਾ ਸਰੂਪ ਲਿਆ ਕੇ ਬਾਬਾ ਬੁੱਢਾ ਜੀ ਦੇ ਸੀਸ 'ਤੇ ਚਬਰ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਪ੍ਰਕਾਸ਼ ਕੀਤਾ, ਉਹ ਵੀ ਕਰ ਉਹਦੇ ਲਈ ਵੀ ਆਪ ਸਾਰੀਆਂ ਸੰਗਤਾਂ ਬੜੀਆਂ ਸ਼ਰਧਾ ਨਾਲ ਜੁੜੀਆਂ ਹੋਈਆਂ ਹੋ, ਜਿਨ੍ਹਾਂ ਨੂੰ ਨਹੀਂ ਪਤਾ ਉਹ ਵੀ ਆਓ। ਇੱਕ ਛੋਟੀ ਜਿਹੀ ਸੂਚਨਾ ਹੋਰ ਹੈ ਕਿ ਗੁਰਦੁਆਰਾ ਖਡੂਰ ਸਾਹਿਬ ਤੋਂ ਨਗਰ ਤੋਂ ਕੁਝ ਸੱਜਣ ਦਾਸ ਕੋਲ ਆਏ, ਉਹਨਾਂ ਨੇ ਇੱਛਾ ਪ੍ਰਗਟ ਕੀਤੀ ਕਿ ਗੁਰੂ ਅੰਗਦ ਦੇਵ ਜੀ ਦੀ ਬਾਣੀ ਦੀ ਵਿਚਾਰ ਕੀਤੀ ਜਾਏ। ਤਾਂ ਮੇਰੀ ਡਿਊਟੀ ਹੈ, ਗੁਰੂ ਨੇ ਲਾਈ, 5 ਅਕਤੂਬਰ ਤੋਂ 15 ਅਕਤੂਬਰ ਤੀਕ ਗੁਰਦੁਆਰਾ ਅੰਗੀਠਾ ਸਾਹਿਬ ਖਡੂਰ ਸਾਹਿਬ ਨਗਰ ਵਿਖੇ ਉਹ ਪ੍ਰਵਾਸ ਚੱਲੇਗਾ, ਉਹ ਆਨਲਾਈਨ ਵੀ ਹੋਵੇਗਾ, ਜੋ ਵੀ ਆ TV ਵਗੈਰਾ। ਤਾਂ ਜਿਹੜੇ ਮਾਈ ਭਾਈ ਉੱਥੇ ਹਾਜ਼ਰੀ ਭਰਨਾ ਚਾਹੁਣ ਉਹ ਵੀ ਹਾਜ਼ਰੀ ਭਰ ਸਕਦੇ ਨੇ। ਸੋ ਇਹਨਾਂ ਅੱਖਰਾਂ ਨਾਲ ਸਲੋਕ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹਦੇ ਹੋਏ
ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਜਿੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।